ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਗ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਗੁਰੂ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਈਸ਼ਰਨਾਥ ਸਮੀਪ ਮਲਾਇਕ ਗੋਰਖਨਾਥ ਨੇ ਆਏ ਸਦੀਨੀ ਜਾਹੋ ਤਪੇ ਢਿਗ ਤਾਹੇ ਬਲੋਕਹ ਬਾਦ ਵਿਖੇ ਮਤ ਜਹਾਂ ਪ੍ਰਭੀਨੀ ਈਸ਼ਰਨਾਥ ਸਮੀਪ ਬੁਲਾਇਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਪਰਮ ਸਨਮਾਨ ਯੋਗ ਸਾਧ ਸੰਗਤ ਜੀਓ ਗੁਰੂ ਦਰਬਾਰ ਵਿੱਚ ਚੱਲਦੇ ਦੀਵਾਨਾਂ ਦੇ ਵਿੱਚ ਇਤਿਹਾਸ ਦੀ ਕਥਾ ਦਾ ਸਮਾਂ ਬਖਸ਼ਿਸ਼ ਹੋਇਆ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਗੋਰਖ ਨਾਥ ਦੇ 84 ਸਿੱਧਾਂ ਦਾ ਮਾਣ ਹੰਕਾਰ ਖਤਮ ਕਰਨ ਦੇ ਵਾਸਤੇ ਸੁਮੇਰ ਪਰਬਤ ਉੱਪਰ ਨੂੰ ਜਾ ਰਹੇ ਨੇ ਔਰ ਬਹੁਤ ਸਾਰੇ ਸਿੱਧ ਗੁਰੂ ਸਾਹਿਬ ਦੀ ਪ੍ਰੀਖਿਆ ਲੈਣ ਦੇ ਲਈ ਅੱਗਿਓਂ ਆਏ ਹੈ ਹਾਰ ਮੰਨ ਕੇ ਵਾਪਸ ਮੁੜੇ ਹਨ ਔਰ ਕੱਲ੍ਹ ਕਥਾ ਦੀ ਲੜੀ ਇੱਥੋਂ ਤੱਕ ਪਹੁੰਚੀ ਸੀ ਕਿ ਗੋਰਖ ਨੇ ਆਪਣੇ ਵਿਸ਼ਵਾਸ ਪਾਤਰ ਜੋਗੀ ਦੇ ਨਾਲ ਇਹ ਗੱਲ ਕਰ ਦਿੱਤੀ ਹੈ ਕਿ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੀ ਮਹਾਨਤਾ ਦਾ ਸਾਰਾ ਹੀ ਪਤਾ ਹੈ ਔਰ ਇਹ ਪਤਾ ਹੈ ਕਿ ਉਹ ਕਲਯੁੱਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਅਵਤਾਰ ਪ੍ਰਗਟ ਹੋਏ ਨੇ ਪਰ ਇਹ ਜਿਹੜੇ ਮੇਰੇ ਸਿੱਧ ਨੇ ਇਹਨਾਂ ਦੇ ਮਨਾਂ ਵਿੱਚ ਵੀ ਬੜਾ ਹੰਕਾਰ ਸੀ ਇਸ ਵਾਸਤੇ ਇਹਨਾਂ ਦਾ ਹੰਕਾਰ ਤੋੜਨ ਦੇ ਵਾਸਤੇ ਮੈਂ ਆਪ ਚੁੱਪ ਕੀਤੀ ਹੋਈ ਹੈ ਔਰ ਇਹਨਾਂ ਨੂੰ ਭੇਜ ਰਿਹਾ ਹਾਂ ਵਾਰ ਵਾਰ ਤੋ ਇਹ ਗੱਲ ਨੂੰ ਇਸ ਪ੍ਰਕਾਰ ਜਿਹੜਾ ਹੈ ਗੋਰਖ ਨੇ ਸਾਂਝੀ ਕਰ ਦਿੱਤਾ ਹੈ ਇੱਕ ਸਿੱਧ ਦੇ ਨਾਲ ਤੋ ਇਸ ਤੋਂ ਪਿੱਛੋਂ ਅਜੇ ਕੁਝ ਬਾਕੀ ਸਿੱਧ ਬਚਦੇ ਨੇ ਉਹਨਾਂ ਨੂੰ ਵੀ ਉਹ ਭੇਜ ਰਿਹਾ ਹੈ ਈਸ਼ਰਨਾਥ ਨਾਮ ਦੇ ਸਿੱਧ ਨੂੰ ਹੁਣ ਉਹ ਭੇਜੇਗਾ ਜਿਵੇਂ ਪ੍ਰਸੰਗ ਆ ਰਿਹਾ ਹੈ ਸੁਣ ਕੇ ਲਾਹਾ ਲਈਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਈਸ਼ਰਨਾਥ ਸਮੀਪ ਬੁਲਾਇਕ ਗੋਰਖਨਾਥ ਨੇ ਆਏ ਸਦੀਨੀ
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਭੇਜਣ ਦੇ ਵਾਸਤੇ ਗੋਰਖਨਾਥ ਨੇ ਈਸ਼ਰਨਾਥ ਆਪਣੇ ਚੇਲੇ ਨੂੰ ਕੋਲ ਬੁਲਾਇਆ ਹੈ
ਜਾਹੋ ਤਪੇ ਟਿਗ ਤਾਹੇ ਬਿਲੋਕਹ ਬਾਦ ਵਿਖੇ ਮਤ ਜਾਹੇ ਪ੍ਰਵੀਨੀ
ਕਹਿੰਦਾ ਹੈ ਕਿ ਜਾ ਕੇ ਨਾਨਕ ਤਪੀਏ ਦੇ ਪਾਸ ਜਾ ਕੇ ਤੇ ਉਹਦੇ ਕੋਲ ਉਹਦੇ ਦਰਸ਼ਨ ਕਰ ਤੇ ਉਹ ਬਹੁਤ ਸੂਝਵਾਨ ਤੇ ਇਸ ਪ੍ਰਕਾਰ ਪ੍ਰਵੀਨ ਸਮਤ ਦਾ ਹੈ ਤੂੰ ਜਾ ਕੇ ਇਸ ਪ੍ਰਕਾਰ ਉਹਦੇ ਕੋਲ ਉਹਨੂੰ ਜਿੱਤਣਾ ਕਰ
ਪਾਸ਼ੇ ਕੋ ਜੀਤ ਕਹਿ ਦਿਓ ਹਟਾਏ ਲਖੋ ਸਭ ਤੇ ਤਵ ਬੁੱਧ ਕੋ ਪੀਨੀ
ਕਹਿੰਦਾ ਹੈ ਗੋਰਖ ਕਿ ਮੈਂ ਬਾਕੀ ਸਿੱਧਾਂ ਦੇ ਨਾਲੋਂ ਤੈਨੂੰ ਬੜੀ ਸਿਆਣੀ ਮਤ ਵਾਲਾ ਸਮਝਦਾ ਹੈ ਈਸ਼ਰ ਨਾਥ ਇਸ ਵਾਸਤੇ ਜਾ ਤੇ ਸ੍ਰੀ ਨਾਨਕ ਨੂੰ ਪਿੱਛੇ ਮੁੜ ਕੇ ਆ
ਨਾ ਤੁਰ ਆਪਣੋ ਦੇ ਉਪਦੇਸ਼ ਸਿਖਾ ਬਹੁ ਯੋਗ ਕੀ ਰੀਤ ਯਕੀਨੀ
ਨਹੀਂ ਤਾਂ ਯੋਗ ਦੀ ਰੀਤੀ ਸਿਖਾ ਕੇ ਉਹਨੂੰ ਆਪਣੀ ਸ਼ਰਨ ਦੇ ਵਿੱਚ ਲੈ ਆਉਣਾ ਕਰ
ਕਬਿਤ ਆਏ ਸਕੋ ਪਾਏ ਤਤ ਗਾਲ ਗਯੋ
ਆਗਿਆ ਲੈ ਕੇ ਈਸ਼ਰ ਨਾਥ ਗਿਆ ਹੈ ਫਿਰ
ਆਏ ਜਹਾਂ ਬੈਠੇ ਸੁਖਦਾਏ
ਸੁਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ
ਸੋਹੇ ਉੱਚੇ ਗਿਰ ਸ਼ਰੰਗ ਹੈ
ਸਤਿਗੁਰੂ ਜੀ ਚੋਟੀ ਦੇ ਉੱਪਰ ਇੱਕ ਸਮੇਰ ਪਰਬਤ ਦੀ ਚੋਟੀ ਤੇ ਜਾ ਪਹੁੰਚੇ ਹਨ।
ਚਰਿਆ ਦੇਸ਼ ਕੋ ਸਮੀਪ ਗਯੋ ਬੈਸ ਤਬ
ਈਸ਼ਰਨਾਥ। ਇਸ ਪ੍ਰਕਾਰ ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਆਦੇਸ਼ ਉਚਾਰ ਕੇ ਤੇ ਪਾਸ ਬੈਠ ਗਿਆ ਹੈ।
ਪ੍ਰਭੂ ਕੋ ਆਦੇਸ਼ ਗੁਰੂ ਕਹੀ ਤੇ ਸੰਗ ਹੈ।
ਸਤਿਗੁਰੂ ਮਹਾਰਾਜ ਨੇ ਅੱਗੋਂ ਉਚਾਰਿਆ ਹੈ ਕਿ ਏਕੰਕਾਰ ਕੋ ਪਰਮੇਸ਼ਰ ਕੋ ਆਦੇਸ਼ ਹੈ।
ਕੌਣ ਦੇਸ਼ ਛੋਰ ਆਏ ਕਹਾਂ ਤੇ ਸਿਧਾਏ ਅਬ।
ਈਸ਼ਰਨਾਥ ਨੇ ਸਵਾਲ ਕੀਤਾ ਕਿਹੜਾ ਦੇਸ਼ ਛੱਡ ਕੇ ਆਏ ਜੇ, ਕਿਧਰੋਂ ਆਏ ਜੇ, ਕਿੱਥੇ ਜਾਣਾ ਹੈ।
ਕਹੋ ਤੁਮ ਕੌਣ ਮੋਹੇ ਬੂਝਣ ਅਮੰਗ ਹੈ।
ਕਹਿੰਦਾ ਕਿ ਦੱਸਣਾ ਕਰੋ ਤੁਸੀਂ ਕੌਣ ਹੋ, ਮੇਰੇ ਮਨ ਵਿੱਚ ਪੁੱਛਣ ਦੀ ਇੱਛਾ ਹੈ, ਉਮੰਗ ਹੈ।
ਗੋਰਖ ਪੈ ਚੱਲ ਉਪਦੇਸ਼ ਲੀਜੇ ਭਲੋ ਆਪ।
ਕਹਿੰਦਾ ਹੈ ਮੇਰੇ ਗੁਰੂ ਗੋਰਖ ਦੇ ਕੋਲ ਜਾ ਕੇ ਉਪਦੇਸ਼ ਲਵੋ, ਉਹਦੇ ਕੋਲੋਂ ਦੀਖਿਆ ਲੈ ਲਵੋ।
ਸਭ ਮਤ ਵੇਖ ਤੇ ਸੋ ਯੋਗ ਇਹ ਉਹ ਤੰਗ ਹੈ।
ਕਹਿੰਦਾ ਹੈ ਕਿ ਇਸ ਪ੍ਰਕਾਰ ਸਾਰੀਆਂ ਮਤਾਂ ਦੇ ਨਾਲੋਂ ਯੋਗ ਜਿਹੜਾ ਹੈ ਉਹ ਇਸ ਪ੍ਰਕਾਰ ਜਿਹੜਾ ਹੈ ਯੋਗ ਹੀ ਸਾਰੇ ਮਤ ਦੇ ਨਾਲੋਂ ਜਿਹੜਾ ਇਹ ਉੱਚਾ ਹੈ।
ਇਹ ਪੰਚ ਤਤ ਕੀ ਹੈ ਪੁੱਛੋ ਕੌਣ ਪੰਚ ਵਿਖੇ।
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੀ ਕਿਸ ਤਰ੍ਹਾਂ ਦੇ ਆਣ ਕੇ ਸਵਾਲ ਪੁੱਛਣ ਲੱਗ ਗਿਆ ਤੂੰ, ਪੰਜਾਂ ਤੱਤਾਂ ਦੀ ਇਹ ਦਣੇ ਦੇਹ ਜਿਹੜੀ ਇਹ ਬਣੀ ਹੋਈ ਹੈ, ਕੀ ਪੁੱਛਦਾ ਹੈ, ਤੇਰੇ ਸਵਾਲ ਦਾ ਤਾਂ ਪਤਾ ਨੀ ਲੱਗਦਾ।
ਸੋ ਤਤ ਦੇਹ ਮੈਂ ਵਿਚਾਰ ਕੇ ਬਖਾਨੀ ਹੈ।
ਇਹ ਪੰਜਾਂ ਤੱਤਾਂ ਦੀ ਦੇਹੀ ਹੈ ਤੇ ਪੰਜ ਹੀ ਤੱਤ ਸਰੀਰ ਦੇ ਵਿੱਚ ਹਨ, ਵਿਚਾਰ ਕੇ ਮਹਾਰਾਜ ਕਹਿੰਦੇ ਕੁਝ ਗੱਲ ਕਰ, ਕੀ ਕਹਿੰਦਾ ਹੈ।
ਜੇ ਤੂੰ ਪੁੱਛੇ ਆਤਮਾ ਕੋ ਆਤਮਾ ਤੋਂ ਪੂਰਨ ਹੈ।
ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਜੇ ਤੂੰ ਆਤਮਾ ਦੇ ਬਾਰੇ ਗੱਲ ਕਰੇ ਤੇ ਆਤਮਾ ਜੋ ਹੈ ਉਹ ਤਾਂ ਵੈਸੇ ਹੀ ਸੰਪੂਰਨ ਹੈ, ਪੂਰੀ ਹੈ।
ਅੰਤਰ ਵਹਿਰ ਦੇਸ਼ ਵਿਦੇਸ਼ ਮੈਂ ਜਾਣੀ ਹੈ।
ਜੋ ਵੀ ਜਦੋਂ ਅੰਦਰ ਹੈ ਬਾਹਰ ਹੈ ਉਹ ਆਤਮਾ ਜੋ ਹੈ ਉਹਦੀ ਸਤਾ ਜੋ ਹੈ ਉਹ ਬਰਾਬਰ ਹੈ।
ਆਵਨਾ ਉਹ ਜਨ ਤੋਂ ਬਨਤ ਉਨ ਹੋਤ ਕਹਾਂ।
ਆਵਨਾ ਜਾਵਨਾ ਇਸ ਸੰਸਾਰ ਤੋਂ ਤਾਂ ਜਿਹੜਾ ਉਹ ਬਣਿਆ ਹੋਇਆ ਹੈ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਮਹਾਰਾਜ ਕਹਿੰਦੇ ਇਹ ਤੋਂ ਬਣਿਆ ਹੀ ਹੋਇਆ ਹੈ ਆਉਣਾ ਜਾਣਾ।
ਜਹਾਂ ਤਹਾਂ ਇੱਕ ਹੀ ਵਿਵੇਕ ਤੇ ਪਛਾਣੀ ਹੈ।
ਇਸ ਕਰਕੇ ਇਹ ਤਾਂ ਗਿਆਨ ਦੇ ਨਾਲ ਪਛਾਣਿਆ ਜਾਂਦਾ ਵੀ ਜਿੱਥੇ ਵੀ ਕਿੱਥੇ ਉਹ ਪਰਮਾਤਮਾ ਹੀ ਹੈ। ਜਤਰ ਜਾਓ ਤਤ ਬੀਠਲ ਪਹਿਲਾ ਮਹਾਂ ਆਨੰਦ ਕਰੇ ਸਦਕੇਲਾ। ਅਸਲ ਵਿੱਚ ਇਹਨੇ ਦਾਸ ਦਾ ਖਿਆਲ ਥੋੜਾ ਆਵਾਜ਼ ਦੀ ਬੇਰਸੀ ਸੀ ਤੇ ਹੋਰ ਪਾਸੇ ਸੀ, ਇਹਨੇ ਆ ਕੇ ਗੁਰੂ ਨਾਨਕ ਸਾਹਿਬ ਨੂੰ ਲਾਲਚ ਦਿੱਤਾ ਸੀ ਭਈ ਯੋਗ ਮਤ ਜੇ ਤੁਸੀਂ ਧਾਰਨ ਕਰ ਲਓ ਤੇ ਤੁਹਾਡਾ ਜਿਹੜਾ ਨਾ ਇਸ ਪ੍ਰਕਾਰ ਕਾਲ ਦਾ ਭੈ ਜਿਹੜਾ ਉਹ ਸਿਰ ਤੋਂ ਟਲ ਜਾਂਦਾ ਹੈ, ਮੌਤ ਜਿਹੜੀ ਹੈ ਉਹ ਬਾਅਦ ਵਿੱਚ ਆਉਂਦੀ ਨਹੀਂ ਹੈ। ਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਈ ਤੱਤ ਪੰਜ ਦੇ ਪੰਜ ਹੀ ਤੱਤ ਨੇ ਤੇ ਇਸ ਪ੍ਰਕਾਰ ਆਵਣਾ ਜਾਵਣਾ ਸੰਸਾਰ ਤੇ ਜਿਹੜਾ ਇਹ ਬਣਿਆ ਹੋਇਆ ਹੈ, ਤੂੰ ਜਿਹੜੇ ਸਵਾਲ ਪੁੱਛਦਾ ਹੈ ਤੂੰ ਕਿਸ ਤਰ੍ਹਾਂ ਪੁੱਛ ਰਿਹਾ ਹੈ, ਤੇਰੇ ਸਵਾਲਾਂ ਦੇ ਪੁੱਛਣ ਦਾ ਕੋਈ ਢੰਗ ਕੋਈ ਤਰੀਕਾ ਹੀ ਨਹੀਂ ਪਤਾ ਲੱਗਦਾ।
ਜਾਂ ਤੇ ਤਵ ਭੋਜਨ ਆਕਾਰ ਤੇ ਹੀ ਚੀਨ ਮਨ।
ਮਹਾਰਾਜ ਜੀ ਕਹਿੰਦੇ ਇਸ ਵਾਸਤੇ ਤੇਰਾ ਜਿਹੜਾ ਪੁੱਛਣਾ ਹੈ ਨਾ ਉਹ ਤੂੰ ਆਪਣੇ ਮਨ ਵਿੱਚ ਜਾਣਨਾ ਕਰਕੇ ਆਕਾਰਥ ਹੀ ਹੈ, ਵਿਅਰਥ ਹੀ ਹੈ।
ਗੋਰਖ ਤੇ ਸਿੱਖ ਪੁਨ ਪ੍ਰਸ਼ਨ ਕੋਠਾਨੀ ਹੈ।
ਗੋਰਖ ਦੇ ਕੋਲੋਂ ਜਾਓ ਪਹਿਲਾਂ ਸਿੱਖ ਕੇ ਆ ਭਈ ਪ੍ਰਸ਼ਨ ਕਰੀਦਾ ਕਿੱਦਾਂ ਹੈ ਸਤ ਪੁਰਖਾਂ ਨੂੰ, ਫਿਰ ਆ ਕੇ ਪ੍ਰਸ਼ਨ ਕਰੀ।
ਭਈਆ ਸੁਣੀ ਈਸ਼ਰਨਾਥ ਲੱਜਾਏ ਰਹਿਓ ਗੇਰ ਮੇਰ ਗਯੋ ਨਾਹ ਬਾਣੀ ਅਲਾਈ।
ਈਸ਼ਰਨਾਥ ਨਾਮ ਦਾ ਸਿੱਧ ਧੰਨ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਸ਼ਰਮਿੰਦਾ ਹੋ ਗਿਆ ਤੇ ਤੂਸ਼ਣ ਠਾਣ ਲਈ ਚੁੱਪ ਹੋ ਗਿਆ।
ਪਰ ਪੂਰਨ ਆਤਮ ਗਿਆਨ ਵਿਖੇ ਚਰਚਾ ਕਰਕੇ ਨਹਿ ਜਿੱਤਿਓ ਜਾਏ।
ਸੋ ਹੁਣ ਇਸ ਪ੍ਰਕਾਰ ਜਾ ਕੇ ਗੋਰਖ ਦੇ ਪਾਸ ਕਹਿੰਦਾ ਭੀ ਨਾਨਕ ਤਪੀਆ ਜੀ ਪੂਰਨ ਪੁਰਖ ਨੇ, ਚਰਚਾ ਕਰਕੇ ਜਿੱਤੇ ਨਹੀਂ ਜਾ ਸਕਦੇ।
ਮਨ ਲੰਗਰ ਰੋਸ ਕੀਓ ਸੁਣ ਕੇ ਕਹਿ ਗੋਰਖ ਜੀ ਮੁਝ ਦੇ ਹੋ ਰਜਾਈ।
ਗੋਰਖ ਦੀ ਲੱਗੀ ਹੋਈ ਸਭਾ ਦੇ ਵਿੱਚੋਂ ਲੰਗਰ ਨਾਮ ਦੇ ਸਿੱਧ ਨੇ ਫਿਰ ਤਮਕ ਖਾਧੀ ਹੈ ਤੇ ਕਹਿੰਦਾ ਮੈਨੂੰ ਮੇਰੇ ਗੁਰੂ ਜੀ ਆਗਿਆ ਦਿਓ ਜਾਣ ਵਾਸਤੇ।
ਅਬ ਲੋਕੋ ਕੈਸੇ ਕਹਿ ਬੋਤ ਹੈ ਤੇ ਅੰਤ ਹਾਂ ਤੁਮਰੀ ਸ਼ਰਨ ਆਈ।
ਕਹਿੰਦਾ ਮੈਂ ਦੇਖਾਂਗਾ ਕਿ ਨਾਨਕ ਤਪੀਆ ਜੀ ਕਿਤਨਾ ਕੁ ਸ਼ਕਤੀ ਵਾਲਾ ਹੈ, ਉਹਨੂੰ ਪ੍ਰੇਰ ਕੇ ਮੈਂ ਤੇਰੀ ਸ਼ਰਨ ਦੇ ਵਿੱਚ ਲੈ ਕੇ ਆਵਾਂਗਾ।
ਆਏ ਸਕੋ ਪਾਏ ਗੁਰੂ ਗੋਰਖ ਮਨਾਏ ਮਨ।
ਆਗਿਆ ਲੈ ਕੇ ਤੇ ਗੁਰੂ ਗੋਰਖ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਫਿਰ ਲੰਗਰ ਨਾਮ ਦਾ ਸਿੱਧ
ਚੱਲਿਓ ਤਾਬ ਧਾਏ ਚਾਏ ਜੀਤਨੇ ਕੋ ਧਾਰ ਕੇ।
ਦੌੜ ਕੇ ਗਿਆ ਹੈ ਤੇ ਮਨ ਵਿਚ ਚਾਹ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਜਿੱਤ ਲਵਾਂਗਾ ਜਾ ਕੇ।
ਬੇਦੀ ਕੁਲ ਦੀਪ ਹੂ ਕੇ ਬੈਠੇ ਹੋ ਸਮੀਪ ਆਏ।
ਬੇਦੀਆਂ ਦੀ ਕੁਲ ਦੇ ਚਿਰਾਗ ਰੂਪ ਸੱਚੇ ਪਾਤਸ਼ਾਹ ਮਹਾਰਾਜ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ। ਬੇਦੀਆਂ ਦੀ ਕੁਲ ਨੂੰ ਰੋਸ਼ਨ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿੱਥੇ ਬੈਠੇ ਹਨ ਉਹਨਾਂ ਦੇ ਕੋਲ ਆ ਕੇ ਬਹਿ ਗਿਆ ਹੈ ਲੰਗਰ ਨਾਮ ਦਾ ਸਿੱਧ।
ਕਿੰਨੀ ਹੈ ਆਦੇਸ਼ ਮੁਖ ਬਚਨ ਉਚਾਰ ਕੇ।
ਆਪਣੇ ਮੂੰਹ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਦੇਸ਼ ਆਦੇਸ਼ ਆਖਿਆ ਹੈ ਇਸਨੇ।
ਚੱਲੀਏ ਸੁਮੇਰ ਪਰ ਲੀਜੇ ਉਪਦੇਸ਼ ਬਰ।
ਹੁਣ ਜਾਂਦਿਆਂ ਹੀ ਇਸਨੇ ਉਹੀ ਲਾਲਚ ਦੇਣਾ ਸ਼ੁਰੂ ਕਰ ਦਿੱਤਾ ਹੈ। ਕਹਿੰਦਾ ਹੈ ਕਿ ਸੁਮੇਰ ਦੀ ਕੁਝ ਹੋਰ ਉਚਾਈ ਦੇ ਉੱਤੇ ਚਲੋ ਮੇਰੇ ਨਾਲ ਤੇ ਮੇਰੇ ਗੋਰਖ ਗੁਰੂ ਦੇ ਕੋਲੋਂ ਉਪਦੇਸ਼ ਲੈ ਲਵੋ।
ਸੀਸ ਮ੍ਰਿਤ ਜਾਉਣ ਡਰ ਦੀ ਜਨੇ ਜਟਾਰ ਕੇ।
ਜਿਹੜੀ ਸੀਸ ਮ੍ਰਿਤ ਜਿਹੜੀ ਸਿਰ ਦੇ ਉੱਤੇ ਮੌਤ ਦਾ ਡਰ ਹੁੰਦਾ ਹੈ ਜਿਹੜਾ ਉਹ ਫਿਰ ਤੁਸੀਂ ਗੋਰਖ ਤੋਂ ਦੀਖਿਆ ਲੈ ਲੋਗੇ ਤੇ ਉਹ ਟਲ ਜਾਏਗਾ।
ਜਾਗੇ ਵੱਡ ਭਾਗ ਜੇ ਤੂੰ ਯੋਗ ਅਨੁਰਾਗ ਕਰੇ।
ਲੰਗਰ ਨਾਮ ਦਾ ਸਿੱਧ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਵੀ ਜੇ ਤੂੰ ਇਸ ਯੋਗ ਮਤ ਦੇ ਨਾਲ ਪ੍ਰੇਮ ਕਰੇ ਧਾਰਨ ਕਰ ਲੈ ਤੇ ਸਮਝ ਲਈ ਕਿ ਬੜੇ ਵੱਡੇ ਭਾਗ ਜਾਗ ਪਏ ਹਨ।
ਧੁਨ ਸੰਗ ਲਾਗੇ ਲਾਗ ਹੱਠ ਦੇਹੋ ਡਰ ਕੇ।
ਸਾਡਾ ਗੁਰੂ ਗੋਰਖ ਬੜੀਆਂ ਯੁਗਤੀਆਂ ਸਿਖਾ ਦੇਗਾ ਉਹਦੇ ਦੁਆਰਾ ਫਿਰ ਤੇਰੀ ਲਿਵ ਲੱਗ ਜਾਏਗੀ। ਇਸ ਪ੍ਰਕਾਰ ਜਿਹੜਾ ਤੂੰ ਹੱਠ ਰੱਖਿਆ ਹੋਇਆ ਨਾ ਸਾਡੀ ਗੱਲ ਨੀ ਮੰਨਦਾ ਉਹ ਹੱਠ ਛੱਡ ਦੇ।
ਬੋਲੇ ਦੀਨਾ ਨਾਥ ਸਿੱਧ ਲੰਗਰ ਕੇ ਸਾਥ ਤਬ।
ਸਤਿਗੁਰੂ ਮਹਾਰਾਜ ਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਮਹਾਰਾਜ ਜੀ ਨੇ ਅੱਗਿਓਂ ਫਰਮਾਇਆ ਹੈ
ਕੌਣ ਸੀ ਵਕਤ ਮਰੇ ਦੀਜੇ ਸੋ ਬਤਾਏ ਕੇ।
ਜਿਹੜਾ ਤੂੰ ਆਖਦਾ ਹੈ ਕਿ ਸਿਰ ਤੋਂ ਮੌਤ ਦਾ ਡਰ ਜਿਹੜਾ ਹੈ ਉਹ ਟਾਲ ਦੇਣਗੇ ਮੇਰੇ ਗੋਰਖ ਗੁਰੂ ਜੀ। ਮਹਾਰਾਜ ਪਾਤਸ਼ਾਹ ਕਹਿੰਦੇ ਮਰਦੀ ਕਿਹੜੀ ਚੀਜ਼ ਹੈ ਇਹ ਤੈਨੂੰ ਕੋਈ ਪਤਾ ਹੈ ਇਨਸਾਨ ਦੇ ਅੰਦਰੋਂ ਕੌਣ ਸੀ ਵਸਤ ਮਰੈ ਦੀਜਾ ਸੋ ਬਤਾਏ ਕਹਿ ਸਾਨੂੰ ਦੱਸਣਾ ਕਰ ਮਰਦਾ ਕੀ ਹੈ।
ਇਹ ਪੰਜ ਭੂਤ ਕੀ ਹੈ ਪੰਚੋ ਮੈਂ ਨਾ ਮਰ ਕੋ।
ਇਹ ਪੰਜਾਂ ਤੱਤਾਂ ਦੀ ਦੇਹ ਹੈ ਹਵਾ ਮਿੱਟੀ ਅੱਗ ਪਾਣੀ ਆਕਾਸ਼ ਤੇ ਜਿਹਨੂੰ ਮੌਤ ਕਹਿ ਦਿੰਦੇ ਨੇ ਲੋਕ। ਮਹਾਰਾਜ ਪਾਤਸ਼ਾਹ ਕਹਿੰਦੇ ਇਹਨਾਂ ਚੋਂ ਤਾਂ ਕੋਈ ਵੀ ਨਹੀਂ ਮਰਦਾ ਤੱਤ ਤੱਤਾਂ ਦੇ ਨਾਲ ਜਿਹੜੇ ਉਹ ਰਲ ਜਾਂਦੇ ਹਨ ਇਹਨਾਂ ਚੋਂ ਮਰਦਾ ਕੋਈ ਵੀ ਤੱਤ ਨਹੀਂ ਹੈ।
ਇੱਕੋ ਮਰ ਜਾਤ ਤਾਂ ਕੋ ਦੀਜੀ ਹੈ ਸੁਨਾਇਕ।
ਲੰਗਰ ਨਾਮ ਦੇ ਸਿੱਧ ਜੇ ਇਹਨਾਂ ਚੋਂ ਕੋਈ ਤੱਤ ਮਰ ਜਾਂਦਾ ਹੈ ਤੇ ਫਿਰ ਤੂੰ ਸਾਨੂੰ ਦੱਸ ਦੇ ਕਿ ਕਿਹੜਾ ਮਰ ਜਾਂਦਾ ਹੈ।
ਆਤਮਾ ਤੋਂ ਨਿਤ ਕਬ ਹੋਤ ਨਹੀਂ ਮ੍ਰਿਤ ਤਾਂ ਕੀ।
ਜਿਹੜੀ ਆਤਮਾ ਹੈ ਇਹ ਵੈਸੇ ਅਨਾਦੀ ਹੈ ਇਹਦੀ ਕਦੇ ਮ੍ਰਿਤੂ ਨਹੀਂ ਹੁੰਦੀ ਆਤਮਾ ਦੀ ਕਦੇ ਮੌਤ ਨਹੀਂ ਹੁੰਦੀ ਹੈ।
ਭਾਇਓ ਜੀਵ ਸਤ ਚਿਦ ਆਨੰਦ ਕੋ ਭੁਲਾਏ ਕੈ।
ਇਹ ਤਾਂ ਸਿਰਫ ਸਤ ਚਿੱਤ ਤੇ ਆਨੰਦ ਸਰੂਪ ਜੋ ਪਰਮਾਤਮਾ ਹੈ ਉਹਨੂੰ ਜਦੋਂ ਇਹ ਭੁਲਾ ਲੈਂਦਾ ਹੈ ਉਦੋਂ ਜੀਵ ਜਿਹੜਾ ਈਸ਼ ਦੇ ਨਾਲੋਂ ਵੱਖਰਾ ਹੋ ਜਾਂਦਾ ਹੈ। ਇਹ ਤਾਂ ਜਦ ਤੱਕ ਭੁੱਲਿਆ ਹੋਇਆ ਹੈ ਤਦ ਤੱਕ ਇਹ ਵੱਖਰਾ ਹੈ।
ਬਾਦ ਹੈ ਕਹਿਣ ਤੇਰੋ ਭਇਓ ਮ੍ਰਿਤ ਕੌਣ ਹੇਰੋ।
ਇਸ ਵਾਸਤੇ ਤੇਰਾ ਕਹਿਣਾ ਜਿਹੜਾ ਹੈ ਸਾਰਾ ਵਿਅਰਥ ਹੈ। ਇਸ ਲਈ ਦੱਸਣਾ ਕਰਕੇ ਜਿਹੜੀ ਮ੍ਰਿਤੂ ਹੈ ਉਹ ਸੰਸਾਰ ਤਾਂ ਕਹਿ ਦਿੰਦਾ ਵੀ ਇਹ ਮਰ ਗਿਆ ਹੈ ਮਰ ਗਿਆ ਹੈ। ਪਾਤਸ਼ਾਹ ਕਹਿੰਦੇ ਆ ਗਿਆਨਵਾਨ ਬੰਦੇ ਨੇ ਕਦੀ ਦੇਖਿਆ ਵੀ ਕੀ ਮਰਿਆ ਹੈ।
ਉੱਤਰ ਨਾ ਆਏ ਪੂਛ ਗੋਰਖ ਕੋ ਜਾਏ ਕੈ।
ਪਾਤਸ਼ਾਹ ਕਹਿੰਦੇ ਜੇ ਤੈਨੂੰ ਮੇਰਿਆਂ ਬਚਨਾਂ ਦਾ ਉੱਤਰ ਨਹੀਂ ਆਉਂਦਾ ਤੇ ਜਾ ਕੇ ਗੋਰਖ ਨੂੰ ਆਪਣੇ ਗੁਰੂ ਨੂੰ ਪੁੱਛਿਆ।
ਸਵਈਆ ਲੰਗਰ ਤੂਸ਼ਣ ਹੋਏ ਗਯੋ।
ਲੰਗਰ ਜਿਹੜਾ ਸਿੱਧ ਸੀ ਫਿਰ ਸਤਿਗੁਰੂ ਦੇ ਬਚਨ ਸੁਣ ਕੇ ਚੁੱਪ ਹੋ ਗਿਆ।
ਫਿਰ ਤਾਂ ਸੁਮੇਰ ਪੈ ਜਾਏ ਸੁਣਾਵ।
ਫਿਰ ਚਲਾ ਗਿਆ ਸੁਮੇਰ ਪਰਬਤ ਤੇ ਜਿੱਥੇ ਗੋਰਖ ਮੰਡਲੀ ਬੈਠੀ ਸੀ ਉੱਥੇ ਜਾ ਕੇ ਦੱਸਦਾ ਹੈ।
ਗੋਰਖ ਨੇ ਤਬ ਆਏ ਇਸ ਦੇ ਕਰ।
ਇਹ ਤਾਂ ਜਦੋਂ ਜਾ ਕੇ ਹੁਣ ਤਾਰੀਫ ਕਰਨ ਲੱਗ ਗਿਆ ਸਤਿਗੁਰਾਂ ਦੀ ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਭੇਜਣ ਵਾਸਤੇ ਗੋਰਖ ਨੇ ਫਿਰ ਹੋਰ ਸਿੱਧ ਦੇ ਬਾਰੇ ਖਿਆਲ ਕੀਤਾ ਹੈ।
ਮੰਗਲ ਨਾਥ ਸਮੀਪ ਬੁਲਾਵਾ।
ਐ ਸਿੱਧਾਂ ਦੇ ਵਿੱਚੋਂ ਮੰਗਲ ਨਾਥ ਨਾਮ ਦਾ ਸਿੱਧ ਇਹ ਵੀ ਕਾਫੀ ਪ੍ਰਸਿੱਧ ਮਸ਼ਹੂਰ ਹੈ ਇਹਨੂੰ ਕੋਲ ਬੁਲਾਇਆ ਹੈ।
ਕੀਨ ਵੱਡੋ ਸਨਮਾਨ ਬਿਠਾਏ ਕੈ।
ਇਹ ਜਿਹੜਾ ਸੀ ਗੋਰਖ ਨੂੰ ਪਤਾ ਹੁੰਦਾ ਗੁਰੂ ਨੂੰ ਪਤਾ ਹੁੰਦਾ ਆਪਣੇ ਚੇਲਿਆਂ ਦੇ ਇਸ ਪ੍ਰਕਾਰ ਕਮਾਈ ਦਾ ਸੁਭਾਅ ਦਾ ਹੁਣ ਜਦੋਂ ਇਹਨੂੰ ਕੋਲ ਬੁਲਾਇਆ ਤੇ ਗੋਰਖ ਨੇ ਇਹਦਾ ਬੜਾ ਆਦਰ ਕੀਤਾ, ਆਦਰ ਸਤਿਕਾਰ ਦੇ ਨਾਲ ਕੋਲ ਬੁਲਾਇਆ ਹੈ।
ਆਨਣ ਤੇ ਇਹ ਬਹਿਨ ਅਲਾਵਾ
ਇਸ ਪ੍ਰਕਾਰ ਫਿਰ ਮੁੱਖ ਤੋਂ ਗੋਰਖ ਨੇ ਇਸ ਤਰ੍ਹਾਂ ਮੰਗਲ ਨਾਥ ਨੂੰ ਆਖਿਆ।
ਹਾਰ ਕੇ ਆਵਤ ਸਿੱਧ ਸਭ ਹੈ,
ਸਤਿਗੁਰੂ ਮਹਾਰਾਜ ਪਾਤਸ਼ਾਹ ਦੇ ਕੋਲੋਂ ਹਾਰ ਕੇ ਸਾਰੇ ਦੇ ਸਾਰੇ ਸਿੱਧ ਆਈ ਜਾ ਰਹੇ ਹਨ। ਭਾਵੇਂ ਇਹ ਸਿੱਧ ਲੋਕ ਸਤਿਗੁਰਾਂ ਦਾ ਬੜਾ ਰੁੱਖਾ ਜਿਹਾ ਨਾਮ ਲੈਂਦੇ ਹੈ, ਪਰ ਅਸੀਂ ਆਪਣੇ ਢੰਗ ਨਾਲ ਲਵਾਂਗੇ। ਗੋਰਖ ਕਹਿੰਦਾ ਹੈ ਵੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਕੋਲੋਂ ਸਾਰੇ ਸਿੱਧ ਜਿਹੜੇ ਉਹ ਹਾਰ ਹਾਰ ਕੇ ਆਈ ਜਾ ਰਹੇ ਹਨ, ਇਸ ਲਈ ਮੰਗਲ ਨਾਥ ਹੁਣ ਤੂੰ ਜਾਣਾ ਕਰ।
ਅਬ ਜਾਣੋ ਤੁਮਾਰ ਬਣੇ ਤੇ ਥਾਵ,
ਹੁਣ ਤਾਂ ਤੇਰਾ ਹੀ ਉਸ ਥਾਂ ਤੇ ਜਾਣਾ ਬਣਦਾ ਹੈ।
ਮੰਗਲ ਨਾਥ ਬੁੱਝਣ ਕੀਨ,
ਮੰਗਲ ਨੇ ਪੁੱਜੇ ਪੁੱਛਿਆ ਆਪਣੇ ਗੁਰੂ ਗੋਰਖ ਨੂੰ,
ਪਠੋ ਕਹੇ ਹੋਤ ਕੋ ਦੇਹੋ ਬਤਾਈ,
ਮੈਨੂੰ ਇੱਕ ਗੱਲ ਗੁਰੂ ਜੀ ਦੱਸ ਦਿਓ ਭਈ ਮੈਨੂੰ ਭੇਜਣ ਤਾਂ ਤੁਸੀਂ ਲੱਗੇ ਜੇ ਸ੍ਰੀ ਨਾਨਕ ਤਪੀਆ ਸਾਹਿਬ ਦੇ ਕੋਲ, ਭਈ ਮਕਸਦ ਕਿਹੜੇ ਦੇ ਨਾਲ ਭੇਜ ਰਹੇ ਜੇ, ਕਿਸ ਕੰਮ ਲਈ ਮੈਂ ਜਾਣਾ ਹੈ।
ਰੂਪ ਸੁਭਾਏ ਬਿਲੋਕਨ ਕੋ ਤੇਹੇ,
ਜਾਂ ਉਹਨਾਂ ਦਾ ਸਰੂਪ ਤੇ ਸੁਭਾਅ ਹੀ ਦੇਖਣਾ ਹੈ ਕਿ ਜਾਂ ਕੋਈ ਹੋਰ ਕੰਮ ਹੈ।
ਕਹਿ ਤੂੰ ਕਹੋ ਉਪਦੇਸ਼ਨ ਤਾਈ,
ਕਿ ਜਾਂ ਤੁਸੀਂ ਮੈਨੂੰ ਕਹਿੰਦੇ ਜੇ ਕਿ ਉਹਨੂੰ ਜਾ ਕੇ ਉਪਦੇਸ਼ ਸੁਣਾਵਾਂ ਗੋਰਖ ਮਤ ਦਾ, ਯੋਗ ਮਤ ਦਾ, ਕਿਸ ਕੰਮ ਲਈ ਭੇਜਣਾ ਚਾਹੁੰਦੇ ਜੇ।
ਗੋਰਖ ਜੋ ਸੁਣ ਕੇ ਮਨ ਮਾਹੇ,
ਸੋ ਇਸ ਪ੍ਰਕਾਰ ਆਪਣੇ ਚੇਲੇ ਦਾ ਸਵਾਲ ਸੁਣ ਕੇ ਤੇ ਗੋਰਖ ਨਾਥ ਕਹਿੰਦਾ,
ਵਿਚਾਰ ਕੇ ਬਾਣੀ ਸੋ ਐਸ ਆਲਾਈ,
ਥੋੜਾ ਜਿਹਾ ਸੋਚਿਆ ਉਸਨੇ ਗੋਰਖ ਨੇ, ਸੋਚ ਕੇ ਵੀ ਮੇਰੇ ਚੇਲੇ ਨੇ ਸਵਾਲ ਕੀਤਾ ਮੈਨੂੰ, ਫਿਰ ਸੋਚ ਕੇ ਉੱਤਰ ਦਿੱਤਾ।
ਤੁਮਰੇ ਮਨ ਮੈਂ ਅਭਿਲਾਖਤ,
ਕਹਿੰਦਾ ਮੰਗਲ ਨਾਥ ਜਿਸ ਤਰ੍ਹਾਂ ਤੇਰਾ ਮਨ ਕਰਦਾ ਨਾ ਉਵੇਂ ਹੀ ਤੂੰ ਚੱਲਿਆ ਜਾਈ, ਜਿਹੜੇ ਕੰਮ ਨੂੰ ਤੇਰਾ ਮਨ ਕਰਦਾ ਉਸੇ ਸੁਭਾਅ ਨਾਲ ਹੀ ਚੱਲਿਆ ਜਾ।
ਬਿਲੋ ਕਹੋ ਤਾਂ ਵਿਦ ਸੋ ਅਬ ਜਾਈ,
ਇਸ ਕਰਕੇ ਜਾ ਕੇ ਦੇਖਣਾ ਤੇ ਕਰ, ਤੇ ਜੋ ਤੇਰੇ ਮਨ ਵਿੱਚ ਆਵੇਗਾ ਉਵੇਂ ਹੀ ਕਰ ਲਈ। ਜਿਹੜਾ ਸਾਧ ਸੰਗਤ ਜੀ ਇੱਕ ਦਿਨ ਬਚਨ ਆਪਾਂ ਸਾਂਝਾ ਕੀਤਾ ਸੀ ਨਾ ਕਿ ਭਰਥਰੀ ਜੋਗੀ ਉੱਥੇ ਸਾਧ ਸੰਗਤ ਜੀ ਉਹ ਜਦੋਂ ਮਿਲਿਆ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤਖਤੂਪੁਰੇ ਦੇ ਵਿੱਚ, ਉੱਥੇ ਇਤਿਹਾਸ ਵਿੱਚ ਆਉਂਦਾ ਵੀ ਇਹ ਮੰਗਲ ਨਾਥ ਜਿਹੜਾ ਇਹ ਨਾਲ ਸੀ ਭਰਥਰੀ ਦੇ, ਇਸ ਕਰਕੇ ਭਰਥਰੀ ਵੀ ਸ਼ਰਧਾ ਵਿੱਚ ਆਇਆ ਹੋਇਆ ਹੈ ਤੇ ਇੱਧਰ ਇਹ ਜਿਹੜਾ ਮੰਗਲ ਨਾਥ ਹੈ ਇਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਆ ਸਤਿਕਾਰ ਕਰਦਾ ਹੈ, ਇਸ ਵਾਸਤੇ ਗੋਰਖ ਨੂੰ ਕਹਿੰਦਾ ਹੈ।
ਮੰਗਲ ਬੋਲਤ ਹੈ ਗੁਰ ਗੋਰਖ,
ਮੰਗਲ ਕਹਿੰਦਾ ਆਪਣੇ ਗੁਰੂ ਜੀ ਨੂੰ ਕਿ ਗੋਰਖ ਨਾਥ ਗੁਰੂ ਜੀ ਸੁਣੋ ਮੇਰੀ ਬੇਨਤੀ,
ਨਹੋ ਜੁਗੀਆ ਸਭ ਲਾਇਕ,
ਜਿਸ ਤਰ੍ਹਾਂ ਤੁਸੀਂ ਯੋਗ ਮਤ ਦੇ ਵਿੱਚ ਲਾਇਕ ਹੋ ਤੇ ਯੋਗੀਆਂ ਦੇ ਦੁਆਰਾ ਪੂਜੇ ਜਾਂਦੇ ਗੁਰੂ ਹੋ,
ਸੋ ਸਭ ਹੀ ਵਿਦ ਪੂਰਨ ਨਾਨਕ,
ਇਵੇਂ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਪੂਰਨ ਸਤਿਗੁਰੂ ਹਨ, ਸਰਬ ਕਲਾ ਸਮਰੱਥ ਸਤਿਗੁਰੂ ਹਨ ਔਰ ਆਪਣੇ ਸੇਵਕਾਂ ਦੇ ਵੱਲੋਂ ਪੂਜੇ ਜਾਂਦੇ ਹਨ।
ਜਾਏ ਸ਼ਰਨ ਸਹਿਗਤ ਦਾਇਕ,
ਇਸ ਵਾਸਤੇ ਉਹ ਤਾਂ ਮੁਕਤੀ ਦਾਤਾ ਹਨ, ਜਿਹੜਾ ਉਹਨਾਂ ਦੇ ਚਰਨਾਂ ਦੇ ਵਿੱਚ ਮਨ ਕਰਕੇ ਤਨ ਕਰਕੇ ਸਮਰਪਿਤ ਹੋ ਜਾਂਦਾ ਉਹਨੂੰ ਉਹ ਮੁਕਤੀ ਬਖਸ਼ਦੇ ਹਨ।
ਖੋਜ ਬੋ ਦੇਖ ਬੋ ਕਿਆ ਤੇਹ ਕੋ,
ਉਹਨੂੰ ਕੀ ਖੋਜਣਾ ਹੈ ਤੇ ਉਹਨੂੰ ਕੀ ਦੇਖਣਾ ਹੈ।
ਨਾਇਕ ਨਾਇਕ ਸੰਤ ਸਹਾਇਕ,
ਉਹ ਤਾਂ ਸਾਰਿਆਂ ਦੇਵਤਿਆਂ ਦੇ ਜਿਹੜੇ ਨੇ ਮਾਲਕ ਹਨ ਤੇ ਇਸ ਪ੍ਰਕਾਰ ਸੰਸਾਰ ਦੇ ਸ਼ਹਿਨਸ਼ਾਹ ਤੇ ਬੰਦਗੀ ਕਰਨ ਵਾਲਿਆਂ ਦੇ ਸਹਾਇਕ ਹਨ।
ਇੱਕ ਦੋ ਵਾਰ ਹੈ ਖੋਜ ਪਿਖ,
ਇੱਕ ਦੋ ਵਾਰ ਕੀ ਤੁਸੀਂ ਤਾਂ ਗੋਰਖ ਜੀ ਬੜੇ ਸਿੱਧ ਭੇਜ ਕੇ ਤੇ ਉਹਨਾਂ ਨੂੰ ਪਰਖ ਲਿਆ ਹੈ, ਖੋਜ ਲਿਆ ਹੈ।
ਖੋਜੇ ਕੋ ਖੋਜਣ ਹੀਤ ਨ ਲਾਇਕ,
ਜਿਹੜਾ ਖੋਜ ਲਿਆ ਹੋਵੇ ਨਾ ਇੱਕ ਵਾਰ ਪਰਖ ਲਿਆ ਹੋਵੇ ਉਹਨੂੰ ਦੁਬਾਰਾ ਪਰਖਣਾ ਇਹ ਲਾਇਕ ਰੀਤ ਨਹੀਂ ਹੁੰਦੀ ਹੈ, ਇਹ ਪਰੰਪਰਾ ਇਹ ਮਰਜ਼ਾਦਾ ਬਣਦੀ ਨਹੀਂ ਹੈ।
ਆਇਸ ਨਾਹੀ ਅਲੰਗ ਤੋਰ,
ਫਿਰ ਇਸ ਪ੍ਰਕਾਰ ਫਿਰ ਕਹਿੰਦਾ ਵੀ ਵੈਸੇ ਮੈਂ ਗੁਰੂ ਜੀ ਤੁਹਾਡੇ ਹੁਕਮ ਦੀ ਅਦੂਲਗੀ ਵੀ ਨਹੀਂ ਕਰਦਾ, ਮੈਂ ਤੁਹਾਡੀ ਆਗਿਆ ਭੰਗ ਵੀ ਨਹੀਂ ਕਰਦਾ।
ਤੇ ਜਾਏ ਕੇ ਲਿਆਉ ਹਕਾਰੀ,
ਜੇ ਤੁਸੀਂ ਕਹੋ ਤੇ ਮੈਂ ਉਹਨਾਂ ਨੂੰ ਵੈਸੇ ਆਦਰ ਮਾਣ ਨਾਲ ਤੁਹਾਡੇ ਕੋਲ ਬੁਲਾ ਲਿਆਉਂਦਾ ਹਾਂ।
ਜਾ ਕੇ ਮਿਲੇ ਤੇ ਕਿਰਤਾਰਥ ਹੋਏਗੋ,
ਜਿਨ੍ਹਾਂ ਦੇ ਮਿਲਣ ਦੇ ਨਾਲ ਤਾਂ ਕਿਰਤਾਰਥ ਹੋ ਜਾਈਦਾ ਹੈ, ਮੁਕਤੀ ਮਿਲ ਜਾਂਦੀ, ਭਲਾ ਹੋ ਜਾਂਦਾ ਹੈ।
ਜਾਏ ਪਿਖੋ ਮਨ ਆਲਸ ਟਾਰੀ,
ਇਸ ਵਾਸਤੇ ਮੈਂ ਆਲਸ ਨਹੀਂ ਕਰਦਾ, ਜਾਂਦਾ ਹਾਂ ਜੇ ਤੁਸੀਂ ਭੇਜਦੇ ਜੇ ਤੇ ਉਹਨਾਂ ਨੂੰ ਲਿਆਉਂਦਾ ਹਾਂ।
ਮੰਗਲ ਨਾਥ ਜੀ ਆਨਹਤਾ ਬਿਦ,
ਮੈਂ ਗੋਰਖ ਕਹਿੰਦਾ ਹਾਂ ਮੰਗਲ ਨਾਥ ਜੀ ਜਾਓ ਤੇ ਉਹਨਾਂ ਨੂੰ ਭਾਵੇਂ ਤੁਸੀਂ ਆਦਰ ਮਾਣ ਦੇ ਨਾਲ ਹੀ ਲੈ ਆਓ।
ਇਹ ਉਪਦੇਸ਼ ਹਮਾਰ ਜੋ ਧਾਰੀ,
ਤੇ ਜੇ ਕਿਤੇ ਉਹ ਮੇਰਾ ਉਪਦੇਸ਼ ਧਾਰਨ ਕਰ ਲਵੇ ਸਤਿਗੁਰੂ ਨਾਨਕ ਸਾਹਿਬ,
ਆਪ ਹੈ ਮਾਰਗ ਸਿੱਧਨ ਕੇ,
ਜੇ ਕਿਤੇ ਸਿੱਧ ਮਾਰਗ ਦੇ ਵਿੱਚ ਆ ਜਾਣ ਉਹ ਯੋਗ ਮਤ ਨੂੰ ਧਾਰਨ ਕਰ ਲੈਣ,
ਮੈਂ ਪ੍ਰਕਾਸ਼ ਵੱਡੋ ਜਸ ਕਰੀ,
ਇਸ ਸੰਸਾਰ ਦੇ ਵਿੱਚ ਫਿਰ ਯੋਗ ਮਤ ਦਾ ਬੜਾ ਬੋਲਬਾਲਾ ਹੋਏਗਾ, ਬੜੀ ਪ੍ਰਸਿੱਧੀ ਹੋਵੇਗੀ।
ਮੰਗਲ ਨਾਥ ਕਹੇ ਪੁਨ ਬੈਨ ਕੋ,
ਮੰਗਲ ਨਾਥ ਫਿਰ ਆਪਣੇ ਗੁਰੂ ਗੋਰਖ ਦੇ ਤਾਈ ਕਹਿੰਦਾ ਹੈ,
ਜਿਉਂ ਨਾ ਬਣੇ ਜਿਵ ਚਾਹੇ ਤੁਮਾਰੀ।
ਇਹ ਜਿਹੜੀ ਮਨ ਚ ਤੁਹਾਡੇ ਚਾਹਨਾ ਹੈ ਨਾ ਕਿ ਤੁਹਾਡੇ ਉਹ ਮਤ ਦੇ ਵਿੱਚ ਆ ਜਾਵੇ, ਹੇ ਗੁਰੂ ਗੋਰਖ ਜੀ ਇਹ ਬਾਤ ਨੀ ਬਣਨੀ। ਹੁਣ ਸੱਚ ਕਹਿਣ ਦੀ ਹਿੰਮਤ ਜਿਹੜੀ ਹੁੰਦੀ ਉਹ ਕਿਸੇ ਕਿਸੇ ਦੇ ਵਿੱਚ ਹੀ ਹੁੰਦੀ ਹੈ। ਗੋਰਖ ਨਾਥ ਨੂੰ ਉਹਦੇ ਚੇਲੇ ਮੰਗਲ ਨਾਥ ਨੇ ਕਹਿ ਦਿੱਤਾ ਵੀ ਇਹ ਬਾਤ ਬਣਨੀ ਨਹੀਂ ਹੈ, ਤੁਹਾਡੇ ਪੰਥ ਵਿੱਚ ਨਹੀਂ ਉਹਨੇ ਆਉਣਾ।
ਜੇ ਹਮ ਤੇ ਲਗ ਹੋ ਬਹਿ ਸੋ,
ਉਹ ਕਹਿੰਦਾ ਹੈ ਮੰਗਲ ਨਾਥ ਵੀ ਸਾਡੇ ਮਤ ਵਿੱਚ ਤਾਂ ਕੋਈ ਆਵੇ ਜੇ ਸਾਡੇ ਤੋਂ ਸ਼ਕਤੀਆਂ ਕਰਕੇ ਬੰਦਗੀ ਕਰਕੇ ਕੋਈ ਲਗ ਹੋਵੇ। ਲਗ ਹੁੰਦਾ ਛੋਟਾ, ਉਹ ਜੇ ਸਾਡੇ ਤੋਂ ਛੋਟਾ ਹੋਵੇ ਤੇ ਤਾਂ ਹੀ ਉਹ ਸਾਡੇ ਕੋਲ ਆਵੇ।
ਅਗਲੇ ਉਪਦੇਸ਼ ਭਲੋ ਅਧਿਕਾਰੀ,
ਤਾਂ ਆਪਾਂ ਕੋਈ ਆਸ ਰੱਖੀਏ ਵੀ ਉਹ ਉਪਦੇਸ਼ ਲੈਣ ਦਾ ਅਧਿਕਾਰੀ ਹੈ, ਲੇਕਿਨ ਉਹ ਤਾਂ ਸਾਡੇ ਤੋਂ ਵੈਸੇ ਹੀ ਮਹਾਨ ਹਨ।
ਹੋਏ ਸੋ ਦੀਰਘ ਕੈਸੇ ਬਣੇ ਬਿਦ,
ਜਿਹੜਾ ਸਾਡੇ ਤੋਂ ਵੈਸੇ ਹੀ ਦੀਰਘ ਹੈ, ਉਹ ਗਹਿਰਾ ਹੈ, ਗਹਿਰ ਗੰਭੀਰ ਹੈ, ਬੰਦਗੀ ਦਾ ਭਰਪੂਰ ਖਜ਼ਾਨਾ ਹੈ, ਉਹ ਫਿਰ ਕਿਵੇਂ ਬਿਧ ਬਣ ਸਕਦੀ ਹੈ ਤੁਹਾਡੇ ਕੋਲੋਂ ਗੁਰ ਦੀਖਿਆ ਲੈਣ ਦੀ।
ਮੈਂ ਵਿਪਰੀਤ ਸੀ ਰੀਤ ਵਿਚਾਰੀ,
ਇਹ ਜਿਹੜੀ ਹੈ ਨਾ ਤੁਸੀਂ ਮਨ ਵਿੱਚ ਵਿਚਾਰ ਲਿਆਂਦੀ, ਇਹ ਵਿਪਰੀਤ ਹੈ, ਇਹ ਉਲਟੀ ਵਿਚਾਰ ਤੁਹਾਡੇ ਮਨ ਵਿੱਚ ਆਈ ਹੈ, ਗਲਤ ਹੈ।
ਜਿਉ ਪਟ ਵੀ ਜਿਨ ਕੇ ਪਰਕਾਸ਼ ਤੇ,
ਜਿਸ ਤਰ੍ਹਾਂ ਜਦੋਂ ਸੂਰਜ ਚੜ੍ਹਦਾ ਹੈ,
ਭਾਨ ਛਪਾਵਤ ਸੁੱਧ ਵਿਸਾਰੀ,
ਭਾਨ ਸੂਰਜ ਦੇ ਚੜ੍ਹਨ ਦੇ ਉੱਤੇ ਪਟ ਬੀਜਣ ਜਿਹੜਾ ਟਟਹਿਣਾ ਹੈ, ਇਸ ਪ੍ਰਕਾਰ ਉਹ ਆਪਣੇ ਆਪ ਹੀ ਜਿਹੜਾ ਉਹ ਛੁਪ ਜਾਂਦਾ, ਉਹਦੀ ਰੋਸ਼ਨੀ ਦੀ ਕੋਈ ਔਕਾਤ ਨਹੀਂ ਰਹਿ ਜਾਂਦੀ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਾਹਮਣੇ, ਹੇ ਗੋਰਖ ਗੁਰੂ ਜੀ ਸਾਡੇ ਵਰਗੇ ਸਿੱਧਾਂ ਦੀ ਕੀ ਚੱਲ ਸਕਦੀ ਹੈ।
ਗੋਰਖ ਬੈਨ ਭਨੇ ਸੁਣ ਕੇ,
ਗੋਰਖ ਨੇ ਆਪਣੇ ਚੇਲੇ ਦੀਆਂ ਗੱਲਾਂ ਸੁਣ ਕੇ ਮੁੱਖ ਤੋਂ ਆਖਿਆ,
ਮੈਂ ਸਮਝੀ ਮਤ ਸਿੱਧਨ ਨਿਆਰੇ।
ਫਿਰ ਪੜਦੇ ਦੇ ਨਾਲ ਇਹਦੇ ਨਾਲ ਵੀ ਗੱਲ ਕੀਤੀ ਹੈ, ਜਿਸ ਤਰ੍ਹਾਂ ਇਸ ਪ੍ਰਕਾਰ ਗੋਪੀ ਚੰਦ ਦੇ ਨਾਲ ਭੀਤ ਖੋਲਿਆ ਸੀਗਾ। ਕੱਲ ਕਥਾ ਦੀ ਸਮਾਪਤੀ ਤੱਕ ਇਹ ਵਚਨ ਆ ਗਿਆ ਸੀ ਕਿ ਗੋਰਖ ਨੇ ਗੋਪੀ ਚੰਦ ਨਾਲ ਦਿਲ ਦੀ ਗੱਲ ਸਾਂਝੀ ਕੀਤੀ ਸੀ ਵੀ ਮੈਨੂੰ ਸਾਰਾ ਪਤਾ ਹੈ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਦਾ, ਪਰ ਮੈਂ ਚਾਹੁੰਦਾ ਵੀ ਆਹ ਮੇਰਿਆਂ ਚੇਲਿਆਂ ਦਾ ਮਾਣ ਹੰਕਾਰ ਬੜਾ ਸੀ, ਇਹ ਟੁੱਟ ਹੀ ਜਾਏ, ਇਹਨਾਂ ਦਾ ਥੋੜਾ ਸੁਧਾਰ ਹੋ ਜਾਏ। ਹੁਣ ਇਸ ਪ੍ਰਕਾਰ ਮੰਗਲ ਨਾਥ ਨੂੰ ਵੀ ਗੋਰਖ ਨਾਥ ਕਹਿੰਦਾ ਹੈ ਕਿ ਪੁੱਤਰ ਤੂੰ ਬਾਕੀ ਸਿੱਧਾਂ ਦੇ ਨਾਲੋਂ ਮਨ ਵਿੱਚ ਸੋਹਣੀ ਵਿਚਾਰ ਲਿਆਂਦੀ ਹੈ, ਤੇਰੇ ਮਨ ਵਿੱਚ ਜਿਹੜੀ ਵਿਚਾਰ ਆਈ ਬੜੀ ਚੰਗੀ ਹੈ।
ਧਨ ਤੁਮੈ ਸ਼ੁਭ ਯੋਗ ਕੇ ਲਾਇਕ,
ਤੂੰ ਹੈ ਅਸਲ ਵਿੱਚ ਯੋਗ ਦੇ ਲਾਇਕ, ਕਿਉਂਕਿ ਤੂੰ ਆਪਣੇ ਮਨ ਵਿੱਚੋਂ ਮਾਣ ਹੰਕਾਰ ਗਵਾਇਆ ਹੈ।
ਮਨ ਤੇ ਜਿਨ ਮਾਨ ਵਿਸਾਰੇ,
ਜਿਨੇ ਆਪਣੇ ਮਨ ਤੋਂ ਹਉਮੈ ਨੂੰ ਵਿਸਾਰਿਆ ਹੋਵੇ, ਉਹ ਹੀ ਗੁਰੂ ਦੀ ਸ਼ਰਨ ਧਾਰਨ ਕਰਕੇ ਗੁਰ ਦੀਖਿਆ ਲੈ ਕੇ ਕਿਸੇ ਪਦਵੀ ਨੂੰ ਪ੍ਰਾਪਤ ਕਰ ਸਕਦਾ ਹੈ।
ਜਾਣ ਲਿਓ ਸਭ ਨਾਨਕ ਭੇਦ ਕੋ,
ਇਸ ਲਈ ਤੂੰ ਤਾਂ ਧੰਨ ਗੁਰੂ ਨਾਨਕ ਸਾਹਿਬ ਦੇ ਸਾਰੇ ਭੇਦ ਨੂੰ ਮਰਮ ਨੂੰ ਜਾਣ ਲਿਆ ਹੈ।
ਜੈਸੋ ਅਹੈ ਤੁਮ ਤੈਸੋ ਚਾਰੇ,
ਜਿਸ ਤਰ੍ਹਾਂ ਦਾ ਉਹ ਹੈ ਤੂੰ ਉਹੀ ਤਾਰੀਫ ਉਹਨਾਂ ਦੀ ਮੇਰੇ ਪਾਸ ਕੀਤੀ ਹੈ।
ਮਾਨ ਕੇ ਮਾਨ ਵਿਦੇ ਸਭ ਸਿੱਧ,
ਗੋਰਖ ਕਹਿ ਰਿਹਾ ਵੀ ਆ ਜਿਹੜੇ ਬਾਕੀ ਮੇਰੇ ਸਿੱਧ ਨੇ ਨਾ, ਇਹ ਤੇ ਹੰਕਾਰ ਦਿਆਂ ਤੀਰਾਂ ਦੇ ਨਾਲ ਵਿੰਨੇ ਹੋਏ ਪਏ ਹਨ।
ਕਰੋ ਵਿਦ ਸੋ ਅਭਿਲਾਖ ਜੋ ਥਾਰੇ,
ਇਸ ਲਈ ਐ ਮੰਗਲ ਨਾਥ ਹੁਣ ਮੈਂ ਤੈਨੂੰ ਇਹ ਕੁਛ ਨੀ ਆਪਣੇ ਵੱਲੋਂ ਕਹਿੰਦਾ ਭਾਈ ਤੂੰ ਸਤਿਗੁਰਾਂ ਨੂੰ ਜਾ ਕੇ ਇਸ ਤਰ੍ਹਾਂ ਗਾਈਡ ਕਰ, ਹੁਣ ਜਿਵੇਂ ਤੇਰਾ ਦਿਲ ਕਰਦਾ ਨਾ ਤਿਵੇਂ ਹੀ ਕਰਨਾ ਕਰ।
ਕੇਤਕ ਸਮਝੋ ਪਰਥਰੀ ਗੋਪੀ ਚੰਦ ਸੁਜਾਨ,
ਹੁਣ ਇਨ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪਛਾਣ ਲਿਆ ਤੇ ਸ਼ਰਧਾ ਧਾਰਨ ਕੀਤੀ, ਉਹਨਾਂ ਦਾ ਜ਼ਿਕਰ ਆਇਆ ਕਿ ਕੁਝ ਤਾਂ ਸਮਝ ਗਿਆ ਹੈ ਪਰਥਰੀ ਤੇ ਕੁਝ ਜਿਹੜਾ ਗੋਪੀ ਚੰਦ ਸਿਆਣਾ ਸਿੱਧ ਉਹ ਵੀ ਸਮਝ ਗਿਆ ਹੈ ਗੁਰੂ ਸਾਹਿਬ ਜੀ ਦੇ ਬਾਰੇ।
ਘੁੱਗੂ ਨਾਥ ਨਾ ਬੋਲੇ ਮੰਗਲ ਨਾਥ ਮਹਾਨ,
ਤੇ ਇੱਕ ਘੁੱਗੂ ਨਾਥ ਜਿਹੜਾ ਹੈ ਉਹ ਵੈਸੇ ਨੀ ਬੋਲਿਆ, ਉਹਨੇ ਖਮੋਸ਼ ਧਾਰਨ ਕਰ ਛੱਡੀ ਹੈ। ਉਹ ਗੁਰੂ ਜੀ ਦੇ ਬਾਰੇ ਜਦੋਂ ਚਰਚਾ ਚੱਲਦੀ ਗੱਲ ਚੱਲਦੀ ਉਹਨੇ ਨੀ ਤਮਕ ਖਾ ਕੇ ਆਖਿਆ ਵੀ ਮੈਂ ਵੀ ਜਾਂਦਾ ਹਾਂ, ਉਹ ਵੈਸੇ ਖਮੋਸ਼ ਰਹਿ ਗਿਆ। ਤੇ ਚੌਥਾ ਜਿਹੜਾ ਮੰਗਲ ਨਾਥ ਹੈ ਉਹਦੇ ਨਾਲ ਹੁਣ ਗੱਲਬਾਤ ਹੋ ਰਹੀ ਹੈ, ਇਹ ਵੀ ਮਹਾਨ ਹੈ। ਇਹ ਚਾਰ ਸਿੱਧ ਜਿਹੜੇ ਨੇ ਇਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਾਣ ਲਿਆ ਹੈ।
ਖੇਸੂ ਪੇਸੂ ਔਰ ਹੈ ਨਹ ਗਿਣਤੀ ਤਿੰਨ ਕੋਏ,
ਕਵੀ ਸੰਤੋਖ ਸਿੰਘ ਸਾਹਿਬ ਲਿਖਦੇ ਵੀ ਹਾਲੇ ਇਹਨਾਂ ਦੀ ਗਿਣਤੀ ਨਹੀਂ ਹੋਏਗੀ, ਕਿਤੇ ਸਾਰਿਆਂ ਦੀ ਇਹਨਾਂ ਚ ਖੇਸੂ ਤੇ ਪੇਸੂ ਨਾਮ ਦੇ ਹੋਰ ਵੀ ਕਈ ਸਿੱਧ ਹਨ।
ਗੋਰਖ ਅਸ ਬਿਦ ਬੈਨ ਕਹਿ ਬੈਸੋ ਤੂਸ਼ਣ ਹੋਏ।
ਗੋਰਖ ਇਸ ਤਰ੍ਹਾਂ ਕਹਿ ਕੇ ਤੇ ਚੁੱਪ ਕਰਕੇ ਫਿਰ ਬੈਠ ਗਿਆ ਹੈ।
ਜਾਉ ਕਰਤ ਵਿਚਾਰ ਕੋ ਇਤ ਸ਼੍ਰੀ ਨਾਨਕ ਸੰਗ।
ਉਧਰ ਗੋਰਖ ਮੰਡਲੀ ਵਿਚ ਇਸ ਤਰ੍ਹਾਂ ਵਿਚਾਰਾਂ ਹੋ ਰਹੀਆਂ ਤੇ ਇਧਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਵਾਲੇ ਪਾਸੇ ਇਸ ਤਰ੍ਹਾਂ ਹੋ ਰਿਹਾ ਹੈ।
ਬੋਲਿਓ ਮਰਦਾਨਾ ਤਬੈ ਚੜੀਐ ਮੇਰੋ ਤੰਗ।
ਮਰਦਾਨਾ ਜੀ ਕਹਿੰਦਾ ਸਤਿਗੁਰੂ ਜੀ ਹੋਰ ਉਚਾਈ ਦੇ ਉੱਤੇ ਜਾਈਏ, ਸੁਮੇਰ ਪਰਬਤ ਦੀ ਚੋਟੀ ਵੱਲ ਨੂੰ ਤੁਰੀਏ ਚੱਲੀਏ ਆਪਾਂ।
ਇਕ ਕਾਲ ਅਵਲੋਕੀਐ ਗਮ ਨੈ ਬਹੋਰ ਸੁਮੇਰ।
ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਖਿਆ ਮਰਦਾਨਿਆਂ ਜਿੱਥੇ ਬੈਠੇ ਹੈ ਥੋੜੀ ਕੁ ਦੇਰ ਕੌਤਕ ਦੇਖ ਕਰਤਾਰ ਦੇ, ਥੋੜੀ ਦੇਰ ਇੱਥੇ ਉਡੀਕੀਏ ਫਿਰ ਚੱਲਾਂਗੇ।
ਰਹੇ ਸਿੱਧ ਆਵਨ ਕਸ਼ੂ ਵੱਧ ਹੈ ਮਾਨ ਕਨੇਰ।
ਅਜੇ ਰਹਿੰਦੇ ਹਨ ਕੁਝ ਸਿੱਧ ਆਉਣ ਵਾਲੇ ਜਿਨ੍ਹਾਂ ਦੇ ਮਨ ਦੇ ਵਿੱਚ ਬਾਦ ਅਹੰਕਾਰ ਕਰਨ ਦਾ ਬੜਾ ਚਾਉ ਹੈ।
ਸਵਈਆ ਆਇਓ ਹੈ ਮੰਗਲ ਨਾਥ ਤਬੈ।
ਆ ਗਿਆ ਹੈ ਮੰਗਲ ਨਾਥ ਸਤਿਗੁਰਾਂ ਦੇ ਪਾਸ।
ਇੱਕ ਬੈਠ ਆਦੇਸ਼ ਕਹੇ ਪਰ ਬੰਧੂ।
ਆ ਕੇ ਆਦੇਸ਼ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ। ਇਹਦੀਆਂ ਬੜੀਆਂ ਸੋਹਣੀਆਂ ਵਿਚਾਰਾਂ ਹੋਣੀਆਂ ਨੇ ਕਿਉਂਕਿ ਸ਼ਰਧਾ ਦੇ ਨਾਲ ਆਇਆ। ਪੰਜ ਸੱਤ ਮਿੰਟ ਇਹਦੀ ਵਿਚਾਰਧਾਰਾ ਦੇ ਉੱਤੇ ਜਿਹੜੇ ਸਾਧ ਸਿੰਘ ਜੀ ਉਹ ਲੱਗਣੇ ਆ, ਇਹ ਕੱਲ ਨੂੰ ਆਪਾਂ ਸਾਂਝੇ ਕਰਾਂਗੇ ਕਿ ਕਿਵੇਂ ਸ਼ਰਧਾ ਭਾਵਨਾ ਦੇ ਨਾਲ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਚਾਰਾਂ ਕਰਦਾ ਹੈ ਮੰਗਲ ਨਾਥ। ਸੋ ਅੱਜ ਕਥਾ ਦਾ ਸਮਾਂ ਸਾਧ ਸੰਗਤ ਜੀ ਉਹ ਇੰਨਾ ਕੀ ਹੈ, 6:30 ਤੱਕ ਹੈ। ਸਾਡੇ ਕੋਲ ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਸਾਹਿਬ ਜੀ ਪਹੁੰਚੇ ਹੋਏ ਨੇ। ਦਾਸ ਦਾ ਵੈਸੇ ਮਹਾਂਪੁਰਖਾਂ ਦੇ ਨਾਲ ਪਹਿਲਾਂ ਮਿਲਾਪ ਨਹੀਂ ਹੋਇਆ, ਹੁਣ ਹੋ ਜਾਏਗਾ, ਅਤੇ ਇਸ ਵਾਸਤੇ ਮੈਨੂੰ ਜ਼ਿਆਦਾ ਜਾਣਕਾਰੀ ਵੀ ਨਹੀਂ ਉਹਨਾਂ ਬਾਰੇ। ਤੋ ਕਈਆਂ ਮਹਾਂਪੁਰਸ਼ਾਂ ਨਾਲ ਅਕਸਰ ਸਟੇਜਾਂ ਦੇ ਉੱਪਰ ਮੇਲ ਜੋਲ ਹੁੰਦਾ ਰਹਿੰਦਾ। ਸੋ ਮਹਾਂਪੁਰਸ਼ਾਂ ਨੇ ਕੁਝ ਦਿਨ ਹਾਜ਼ਰੀਆਂ ਇੱਥੇ ਭਰਨੀਆਂ ਨੇ। ਇਹ ਇਤਿਹਾਸ ਦੀ ਕਥਾ ਜਿਹੜੀ 6:30 ਤੱਕ ਹੋਇਆ ਕਰੇਗੀ, 6:30 ਤੋਂ ਬਾਅਦ ਵਿੱਚੋਂ ਮਹਾਂਪੁਰਸ਼ ਹਾਜ਼ਰੀਆਂ ਭਰਿਆ ਕਰਨਗੇ, ਉਹਨਾਂ ਦਾ ਹੁਣ ਟਾਈਮ ਹੈ। ਅਸੀਂ ਦੋ ਪੰਕਤੀਆਂ ਪੜ੍ਹ ਕੇ ਇੱਥੇ ਸਮਾਪਤੀ ਕਰ ਰਹੇ ਹਾਂ ਜੀ।
ਹਿਤ ਕਾਲ ਅਵਲੋਕੀਐ ਗਮ ਨੈ ਬਹੋਰ ਸੁਮੇਰ, ਰਹੇ ਸਿੱਧ ਆਵਣ ਕਛੂ ਵੱਧ ਹੈ ਮਾਣ ਕਨੇਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।